ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ਾਂਤ ਮਹੱਲਾ ਪਹਿਲਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਰ ਜੋਬਨ ਮੈਂ ਮਤ, ਪੇਈੜੈ ਘਰ ਪਾਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ, ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਭਰ ਜੋਬਨ ਮੈਂ ਮਤ, ਪੇਈੜੈ ਘਰ ਪਾਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ, ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਨਾਨਕ ਬਾਲ ਤਨ ਰਾਂਡੇ ਪਾ, ਬਿਨ ਪਿਰ ਧਨ ਕੁਮਲਾਣੀ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਨਾਨਕ ਬਾਲ ਤਨ ਰਾਂਡੇ ਪਾ, ਬਿਨ ਪਿਰ ਧਨ ਕੁਮਲਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਦਰਸਾਇਆ ਹੈ ਕਿ ਜੀਵ ਜਦੋਂ ਜਨਮ ਲੈਂਦਾ ਹੈ ਤੇ ਬਾਲਕ ਅਵਸਥਾ ਅਚੇਤ ਪੁਣੇ ਵਿੱਚ ਬਤੀਤ ਹੋ ਜਾਂਦੀ ਹੈ, ਪਰ ਜਵਾਨੀ ਆਉਂਦੀ ਹੈ। ਪਰ ਜਵਾਨੀ ਦੇ ਅੰਦਰ ਇਸ ਜੀਵ ਦੇ ਅੰਦਰ ਹੰਗਤਾ ਮਮਤਾ ਹਉਮੈ ਪੈਦਾ ਹੁੰਦੀ ਹੈ। ਜਵਾਨੀ ਇਹ ਹਉਮੈ ਅਤੇ ਹੰਕਾਰ ਵਿੱਚ ਬਤੀਤ ਕਰਦਾ ਹੈ। ਵੈਸੇ ਤਾਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਪਾਏਦਾਇਕ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜੋਬਨ ਅਵਸਥਾ ਹੈ। ਜਵਾਨੀ ਦੀ ਅਵਸਥਾ ਵਿੱਚ ਜੀਵ ਇਸ ਸੰਸਾਰ ਨੂੰ ਤਰ ਸਕਦਾ ਹੈ, ਪਰ ਆਮ ਕਰਕੇ ਆਪਾਂ ਸਮਾਜ ਦੇ ਅੰਦਰ ਵੇਖਦੇ ਹਾਂ ਜਿਉਂ ਹੀ ਮਨੁੱਖ ਜਵਾਨੀ ਵਿੱਚ ਪੈਰ ਧਰਦਾ ਹੈ ਤਾਂ ਇਹਨੂੰ ਹਉਮੈ ਘੇਰ ਲੈਂਦੀ, ਹੰਕਾਰ ਘੇਰ ਲੈਂਦਾ ਹੈ, ਇਹ ਮੈਂ ਦੇ ਵਿੱਚ ਫਸ ਜਾਂਦਾ ਹੈ। ਔਰ ਜਵਾਨੀ ਦੀ ਅਵਸਥਾ ਇਉਂ ਹਉਮੈ ਹੰਕਾਰ ਅਤੇ ਨਾਸਤਿਕ ਪੁਣੇ ਵਿੱਚ ਗਵਾ ਲੈਂਦਾ ਹੈ। ਨਾ ਇਹਨੇ ਸਿਮਰਨ ਭਜਨ ਕੀਤਾ, ਨਾ ਬਾਣੀ ਪੜ੍ਹੀ, ਨਾ ਦੁਨੀਆਂ ਦੇ ਅੰਦਰ ਸੇਵਾ ਕਮਾਈ, ਨਾ ਹੀ ਗੁਰਦੇਵ ਸਤਿਗੁਰੂ ਪਾਤਸ਼ਾਹ ਜੀ ਨੂੰ ਕਦੇ ਆ ਕੇ ਆਪਣੇ ਸਰੂਪ ਰੂਪੀ ਘਰ ਦਾ ਰਸਤਾ ਇਹਨੇ ਪੁੱਛਿਆ। ਔਰ ਜਦੋਂ ਜਵਾਨੀ ਬੀਤ ਜਾਂਦੀ ਹੈ, ਬੁਢਾਪਾ ਆ ਜਾਂਦਾ ਹੈ, ਨੈਣ ਹੁੰਡੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉੱਚਰੇ ਅਵਕਿਆ ਕਰੇ ਪ੍ਰਾਨੀ, ਐਸੀ ਜਦੋਂ ਇਹਦੀ ਅਵਸਥਾ ਬਣਦੀ ਹੈ ਤੇ ਸਤਸੰਗਤ ਜੀ ਉਸ ਵੇਲੇ ਜਵਾਨੀ ਨੂੰ ਯਾਦ ਕਰ ਕਰਕੇ ਝੂਰਦਾ ਹੈ ਵੀ ਮੈਂ ਜਵਾਨੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਕੇਵਲ ਹਉਮੈ ਨਾਲ ਜੁੜ ਕੇ ਮਾੜੇ ਹੀ ਕਰਮ ਕੀਤੇ ਨੇ। ਬੁਢਾਪੇ ਵਿੱਚ ਜਾ ਕਰਕੇ ਫਿਰ ਇਹਨੂੰ ਚੇਤਾ ਆਉਂਦਾ ਹੈ। ਪਰ ਵਿਦਵਾਨ ਕਹਿੰਦੇ ਨੇ ਜਦੋਂ ਸਮਾਂ ਲੰਘ ਜਾਵੇ, ਸਮੇਂ ਲੰਘਣ 'ਤੇ ਜੀਵ ਪਛਤਾਵੇ ਤਾਂ ਫਿਰ ਉਹਦਾ ਪਛਚਾਤਾਵ ਕਿਸੇ ਅਰਥ ਨਹੀਂ। ਔਰ ਸਤਸੰਗਤ ਜੀ ਇਸੇ ਤਰ੍ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦੂਜੇ ਪਾਦ ਅੰਦਰ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਜਾਚ ਦੱਸੀ ਹੈ ਕਿ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੋ ਕਿ ਸਤਿਗੁਰੂ ਕਿਰਪਾ ਕਰੋ, ਇਹ ਸਾਡਾ ਜੀਵਨ, ਸਾਡੀ ਯੁਵਾ ਅਵਸਥਾ ਅਜਾਈ ਨਾ ਚਲੀ ਜਾਵੇ ਮਹਾਰਾਜ, ਸਾਡਾ ਉਸ ਮਾਲਕ ਦੇ ਨਾਲ ਮਿਲਾਪ ਕਰਵਾ ਦਿਓ, ਕਿਉਂਕਿ ਉਹ ਸਾਰੇ ਹੀ ਰਮਿਆ ਹੋਇਆ ਹੈ ਅਤੇ ਜਿਹੜੀ ਜੀਵ ਇਸਤਰੀ ਉਸ ਮਾਲਕ ਨਾਲ ਜੁੜ ਜਾਂਦੀ ਹੈ ਉਹ ਸਦਾ ਹੀ ਸੁਹਾਗਵੰਤੀ ਹੁੰਦੀ ਹੈ। ਔਰ ਤੀਜੇ ਬੰਦ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਬੇਨਤੀ ਕਰਨ ਦਾ ਸਾਨੂੰ ਤਰੀਕਾ ਸਮਝਾਇਆ ਹੈ ਕਿ ਮਹਾਰਾਜ ਸਾਨੂੰ ਕੋਈ ਐਸਾ ਤਰੀਕਾ ਦੱਸੋ ਜਿਸ ਤਰੀਕੇ ਨਾਲ ਅਸੀਂ ਜੁੜ ਕਰਕੇ ਆਪਣੇ ਸਹੁਰੇ ਘਰ ਸੁਖ ਆਨੰਦ ਨਾਲ ਪਹੁੰਚ ਜਾਈਏ, ਕਿਉਂਕਿ ਅਕਾਲ ਪੁਰਖ ਦਾ ਹੁਕਮ ਜਿਹੜਾ ਉਹ ਤਾਂ ਅਟਲ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਸਾਰੇ ਹੀ ਇਸ ਮਾਤ ਲੋਕ ਵਿੱਚ ਪੇਕੇ ਘਰ ਵਿੱਚ ਆਏ ਹੋਏ ਹਾਂ, ਆਖਰ ਇਸ ਮਾਤ ਲੋਕ ਰੂਪੀ ਪੇਕੇ ਘਰ ਚੋਂ ਅਸੀਂ ਵਾਪਸ ਆਪਣੇ ਸਹੁਰੇ ਘਰ ਪਰਲੋਕ ਨੂੰ ਜਾਣਾ ਹੈ। ਇਸ ਕਰਕੇ ਉਸ ਮਾਲਕ ਦਾ ਹੁਕਮ ਅਟਲ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਪਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਕੋਈ ਇਹੋ ਜਿਹੀ ਲਗਨ ਸਾਨੂੰ ਲਾ ਦਿਓ ਜਿਸ ਕਰਕੇ ਅਸੀਂ ਆਪਣੇ ਸਹੁਰੇ ਘਰ ਨੂੰ ਨਾ ਵਿਸਾਰੀਏ, ਸਾਡਾ ਸਹੁਰਾ ਘਰ ਸਦਾ ਹੀ ਸਾਨੂੰ ਚੇਤੇ ਰਹੇ। ਆਖਰੀ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਜਿਸ ਜੀਵ ਇਸਤਰੀ ਦੇ ਪੱਲੇ ਸਤ ਸੰਤੋਖ ਦਇਆ ਧਰਮ ਸੱਚ ਇਤਿਆਦਿਕ ਸ਼ੁਭ ਗੁਣ ਹਨ, ਉਹ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਇੱਕਮਿੱਕ ਹੋ ਜਾਂਦੀ ਹੈ। ਉਹ ਫਿਰ ਵਾਰ ਵਾਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੀ, ਉਹ ਸਦਾ ਮਾਲਕ ਨਾਲ ਜੁੜ ਕਰਕੇ ਸਥਿਰ ਹੋ ਜਾਂਦੀ ਹੈ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਸ਼ਾਂਤ ਮਹਲਾ ਪਹਿਲਾ।
ਸਤਸੰਗ ਜੀ, ਰਾਗ ਸੂਹੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸ਼ੰਤ ਰੂਪ ਕਾ ਅਲੰਕਾਰ ਦੁਆਰਾ ਸਤਿਗੁਰੂ ਜੀ ਨੇ ਪਰਮੇਸ਼ਰ ਦਾ ਜਸ ਕਥਨ ਕੀਤਾ ਹੈ।
ਘਰ ਪਹਿਲਾ,
ਪਹਿਲੇ ਘਰ ਸੁਰਤਾਲ ਵਿੱਚ ਇਸ ਦਾ ਗਾਇਨ ਕੀਤਾ ਗਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 763-64 'ਤੇ ਸੁਭਾਏ ਮਾਨ ਹੈ।
ਭਰ ਜੁਬਨ ਮੈਂ ਮਤ।
ਸਤਸੰਗਤ ਜੀ, ਜਦੋਂ ਜੀਵ ਬਾਲਕ ਅਵਸਥਾ ਵਿੱਚੋਂ ਲੰਘ ਕੇ ਜਵਾਨੀ ਦੀ ਅਵਸਥਾ ਵਿੱਚ ਜਾਂਦਾ ਹੈ ਅਤੇ ਸਤਿਗੁਰੂ ਜੀ ਕਹਿੰਦੇ ਭਰ ਜੋਬਣ ਮੈਂ ਮਤ, ਭਰ ਨਾਮ ਭਰੀ ਦਾ ਹੈ, ਜੋਬਣ ਨਾਮ ਜਵਾਨੀ ਦਾ ਹੈ। ਜਦੋਂ ਜਵਾਨੀ ਭਰ ਜਾਂਦੀ ਹੈ, ਜਵਾਨੀ ਦਾ ਸਮਾਂ ਆਉਂਦਾ ਹੈ, ਉਸ ਵੇਲੇ ਮੈਂ ਨਾਮ ਹੈ ਸ਼ਰਾਬ ਦਾ, ਮੈਂ ਨਾਮ ਹੈ ਨਸ਼ੇ ਦਾ ਅਤੇ ਮਤ ਨਾਮ ਹੈ ਮਸਤ ਦਾ। ਸਤਸੰਗਤ ਜੀ, ਉਸ ਵੇਲੇ ਜਦੋਂ ਇਸ ਜੀਵ ਦੀ ਜਵਾਨੀ ਪਰਜਵਾਨੀ ਹੁੰਦੀ ਹੈ, ਉਸ ਵੇਲੇ ਹਉਮੈ ਦੀ ਸ਼ਰਾਬ ਪੀ ਕੇ ਅਗਿਆਨਤਾ ਦੇ ਮੱਧ ਵਿੱਚ ਇਹ ਜੀਵ ਇਸਤਰੀ ਮਸਤ ਹੋ ਜਾਂਦੀ ਹੈ।
ਪੀਅੜੈ ਘਰ ਪਾਹੁਣੀ ਬਲ ਰਾਮ ਜੀਓ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨੂੰ ਚਿੱਤ ਚੇਤਾ ਹੀ ਨਹੀਂ ਰਹਿੰਦਾ ਕਿ ਮੈਂ ਤਾਂ ਪੇਕੇ ਘਰ ਅੰਦਰ ਕੁਛ ਦਿਨਾਂ ਦੀ ਪ੍ਰਾਹੁਣੀ ਹਾਂ। ਉਸ ਰਾਮ ਪਰਮੇਸ਼ਰ ਤੋਂ ਬਲਿਹਾਰ ਜਾਈਏ। ਸਤਸੰਗਤ ਜੀ, ਜੋ ਸਾਨੂੰ ਵਾਰ ਵਾਰ ਚੇਤਾ ਕਰਵਾਉਂਦਾ ਹੈ, ਅਸੀਂ ਸੰਸਾਰ ਦੇ ਅੰਦਰ ਸਦੀਵ ਕਾਲ ਰਹਿਣ ਵਾਸਤੇ ਨਹੀਂ ਆਏ, ਅਸੀਂ ਇੱਥੇ ਚਾਰ ਦਿਨਾਂ ਦੇ ਪ੍ਰਾਹੁਣੇ ਹਾਂ। ਚਾਰ ਅਵਸਥਾਵਾਂ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ, ਬਾਲਕ, ਕਿਸ਼ੋਰ, ਜਵਾਨੀ ਦੀ ਅਵਸਥਾ ਅਤੇ ਬੁਢਾਪਾ। ਇਹ ਚਾਰ ਦਿਨ ਮੰਨੇ ਜਾਂਦੇ ਨੇ। ਇਹ ਚਾਰ ਦਿਨ ਅਸੀਂ ਕੱਟਣ ਵਾਸਤੇ ਇੱਥੇ ਪ੍ਰਾਹੁਣੇ ਦੇ ਰੂਪ ਵਿੱਚ, ਮਹਿਮਾਨ ਦੇ ਰੂਪ ਵਿੱਚ ਆਏ ਹੋਏ ਹਾਂ। ਪਰ ਜਦੋਂ ਜਵਾਨੀ ਭਰਦੀ ਹੈ ਔਰ ਇਹ ਜੀਵ ਹਉਮੈ ਦੀ ਸ਼ਰਾਬ ਨੂੰ ਪੀ ਕੇ ਮਸਤ ਹੋ ਜਾਂਦਾ ਹੈ, ਉਸ ਵੇਲੇ ਇਸ ਜੀਵ ਇਸਤਰੀ ਨੂੰ ਸਤਸੰਗਤ ਜੀ ਆਪਣਾ ਪੇਕਾ ਘਰ ਜਿਹੜਾ ਹੈ ਉਹ ਭੁੱਲ ਜਾਂਦਾ ਵੀ ਮੈਂ ਇੱਥੇ ਪ੍ਰਾਹੁਣੀ ਆਈ ਹਾਂ, ਵੀ ਮੈਂ ਇੱਥੇ ਸਦਾ ਵਾਸਤੇ ਰਹਿਣਾ ਨਹੀਂ। ਪ੍ਰਾਹੁਣਾ ਜਿਹੜਾ ਨਾ, ਉਹ ਸਦਾ ਵਾਸਤੇ ਨਹੀਂ ਰਹਿ ਸਕਦਾ। ਕੋਈ ਇੱਕ ਦਿਨ ਰਹੇਗਾ, ਕੋਈ ਦੋ ਦਿਨ ਰਹੇਗਾ, ਕੋਈ ਤਿੰਨ ਦਿਨ ਰਹੇਗਾ, ਆਖਰ ਉਹਨੂੰ ਜਾਣਾ ਪੈਂਦਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਵਾਨੀ ਦੀ ਅਵਸਥਾ ਵਿੱਚ ਇਸ ਜੀਵ ਇਸਤਰੀ ਨੂੰ ਮੌਤ ਵਿਸਰ ਗਈ। ਇਹਨੇ ਮੌਤ ਨੂੰ ਭੁਲਾ ਛੱਡਿਆ ਕਿ ਮੈਂ ਕਿਹੜਾ ਮਰਨਾ ਹੈ। ਔਰ ਇਸੇ ਕਾਰਨ ਹੀ ਇਹ ਹਉਮੈ ਦੇ ਨਸ਼ੇ ਵਿੱਚ ਮਸਤ ਹੋਈ ਰਹੀ ਹੈ।
ਮੈਲੀ ਅਵਗਨ ਚਿੱਤ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਦੇ ਚਿੱਤ ਵਿੱਚ ਅਵਗਣ ਹੋਣ ਕਰਕੇ ਇਹਦਾ ਚਿੱਤ ਜਿਹੜਾ ਸੀ ਉਹ ਮੈਲਾ ਹੈ, ਭਾਵ ਜੀਵ ਇਸਤਰੀ ਮੈਲੀ ਹੈ।
ਬਿਨ ਗੁਰ ਗੁਣ ਨਾ ਸਮਾਵਨੀ ਬਲ ਰਾਮ ਜੀਓ।
ਗੁਰੂ ਤੋਂ ਬਗੈਰ ਸ਼ੁਭ ਗੁਣ ਇਸ ਜੀਵ ਇਸਤਰੀ ਦੇ ਹਿਰਦੇ ਵਿੱਚ ਨਹੀਂ ਟਿਕਦੇ। ਬਲਿਹਾਰ ਜਾਈਏ ਪਰਮੇਸ਼ਰ ਤੋਂ। ਸਤਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਇਸ ਜੀਵ ਇਸਤਰੀ ਦਾ ਚਿੱਤ ਗੁਰੂ ਸ਼ਬਦ ਨਾਲ ਜੁੜ ਕੇ ਸਾਫ਼ ਸੁਥਰਾ ਪਵਿੱਤਰ ਹੋ ਜਾਂਦਾ ਹੈ ਅਤੇ ਫਿਰ ਵਾਹਿਗੁਰੂ ਦੇ ਗੁਣ ਟਿਕ ਜਾਂਦੇ। ਜਿਵੇਂ ਆਪਾਂ ਕਈ ਵਾਰ ਸਰਵਣ ਕਰਦੇ ਹਾਂ ਵੀ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਗੈਰ ਨਹੀਂ ਟਿਕਦਾ, ਕਿਉਂਕਿ ਉਹ ਇੰਨਾ ਜ਼ੋਰ ਵਾਲਾ ਦੁੱਧ ਹੁੰਦਾ ਹੈ। ਜੇ ਆਪਾਂ ਹੋਰ ਕਿਸੇ ਧਾਤ ਦਾ ਬਰਤਨ ਲੈ ਲਈਏ ਅਤੇ ਉਹਦੇ ਵਿੱਚ ਸਤਸੰਗਤ ਜੀ ਛੇਕ ਹੋ ਜਾਂਦੇ ਨੇ ਅਤੇ ਉਹਨਾਂ ਛੇਕਾਂ ਰਾਹੀਂ ਦੁੱਧ ਜਿਹੜਾ ਹੈ ਉਹ ਡੁੱਲ ਜਾਂਦਾ ਹੈ। ਕੇਵਲ ਟਿਕਦਾ ਹੈ ਅਤੇ ਸੋਨੇ ਦੇ ਭਾਂਡੇ ਵਿੱਚ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ੁਭ ਗੁਣ ਜਿਹੜੇ ਹਨ ਉਹ ਪਵਿੱਤਰ ਹਿਰਦੇ ਵਿੱਚ ਹੀ ਟਿਕਦੇ ਨੇ, ਮੈਲੇ ਹਿਰਦੇ ਵਿੱਚ ਨਹੀਂ ਟਿਕ ਸਕਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੀਵ ਇਸਤਰੀ ਦੇ ਚਿੱਤ ਵਿੱਚ ਅਵਗਣ ਹੋਣ ਕਰਕੇ ਜੀਵ ਇਸਤਰੀ ਮੈਲੀ ਹੈ ਅਤੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਤੋਂ ਬਗੈਰ ਸ਼ੁਭ ਗੁਣ ਇਹਦੇ ਹਿਰਦੇ ਵਿੱਚ ਸਮਾ ਨਹੀਂ ਸਕਦੇ।
ਗੁਣ ਸਾਰ ਨਾ ਜਾਣੀ ਭਰਮ ਭੁਲਾਣੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਇਸਤਰੀ ਭਰਮ ਦੇ ਵਿੱਚ ਭੁੱਲੀ ਹੋਈ ਹੋਣ ਕਰਕੇ ਇਹਨੇ ਪਰਮਾਤਮਾ ਦੇ ਗੁਣਾਂ ਦੀ ਸਾਰ ਨਹੀਂ ਜਾਣੀ। ਵੇਖੋ ਪਰਮਾਤਮਾ ਨੇ ਸਾਡੇ ਤੇ ਕਿੰਨੇ ਗੁਣ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਣ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਸਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਮਾਲਕ ਦੇ ਗੁਣਾਂ ਨੂੰ ਯਾਦ ਕਰ, ਵੇਖ ਉਹਨੇ ਤੇਰੇ ਤੇ ਕਿੰਨੇ ਪਰ ਉਪਕਾਰ ਕੀਤੇ, ਮਾਲਕ ਨੇ ਤੇਰੇ ਤੇ ਕਿੰਨੇ ਗੁਣ ਕੀਤੇ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੇਰੀ ਬਾਲਕ ਅਵਸਥਾ ਸੀ ਉਸ ਵੇਲੇ ਤੈਨੂੰ ਪੀਣ ਵਾਸਤੇ ਦੁੱਧ ਦਿੱਤਾ, ਔਰ ਜਦੋਂ ਬਿਰਧ ਅਵਸਥਾ ਆ ਗਈ ਉੱਪਰ ਸਾਕ ਸੈਣ ਲਾ ਦਿੱਤੇ ਤੇਰੀ ਸੇਵਾ ਵਾਸਤੇ। ਐਸੇ ਪਰਮੇਸ਼ਰ ਨੇ ਗੁਣ ਕੀਤੇ, ਪਾਣੀ ਦੀ ਬੂੰਦ ਤੋਂ ਤੇਰਾ ਸੋਹਣਾ ਸਰੀਰ ਰਚਿਆ। ਸਤਿਗੁਰੂ ਜੀ ਕਹਿੰਦੇ ਨੇ ਐਸੇ ਐਸੇ ਉਹਦੇ ਗੁਣਾਂ ਨੂੰ ਯਾਦ ਕਰਿਆ ਕਰ। ਪਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਤਾਂ ਜਵਾਨੀ ਭਰੀ ਹੋਣ ਕਰਕੇ, ਦੂਸਰਾ ਹਉਮੈ ਦਾ ਨਸ਼ਾ ਹੋਣ ਕਰਕੇ, ਔਰ ਤੀਸਰਾ ਇਹਦਾ ਚਿੱਤ ਜਿਹੜਾ ਹੈ ਉਹ ਮੈਲਾ ਹੋਣ ਕਰਕੇ ਅਵਗੁਣਾਂ ਦੇ ਨਾਲ, ਇਹਨੇ ਉਸ ਮਾਲਕ ਵਾਹਿਗੁਰੂ ਦੇ ਗੁਣਾਂ ਦੀ ਸਾਰ ਨਹੀਂ ਜਾਣੀ।
ਜੋਬਨ ਬਾਦ ਗਵਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੋਬਨ ਜਵਾਨੀ ਜਿਹੜੀ ਸੀ ਨਾ, ਉਹ ਇਸ ਜੀਵ ਇਸਤਰੀ ਨੇ ਇਸ ਤਰ੍ਹਾਂ ਬਾਦ ਬਿਅਰਥ ਹੀ ਗਵਾ ਲਈ ਹੈ, ਅਥਵਾ ਬਾਦ ਝਗੜਿਆਂ ਦੇ ਵਿੱਚ ਲੱਗ ਕੇ ਇੱਕ ਦੂਜੇ ਦੇ ਨਾਲ ਝਗੜੀ ਜਾਣਾ। ਜਵਾਨੀ ਦਾ ਬਲ ਹੀ ਐਸਾ ਹੁੰਦਾ ਹੈ, ਜਵਾਨੀ ਦੇ ਬਲ ਵਿੱਚ ਬੰਦਾ ਵੇਖਦਾ ਨਹੀਂ ਵੀ ਮੈਂ ਮਾੜਾ ਕਰਨ ਲੱਗਾ ਜਾਂ ਚੰਗਾ ਕਰਨ ਲੱਗਾ ਹੈ। ਉਸ ਵੇਲੇ ਉਹ ਜਵਾਨੀ ਦੇ ਬਲ ਵਿੱਚ ਅੰਨਾ ਹੋਇਆ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਉਹ ਝਗੜੇ ਕਰ ਕਰਕੇ ਆਪਣੀ ਜ਼ਿੰਦਗੀ ਨੂੰ ਗਵਾ ਲੈਂਦਾ ਹੈ।
ਵਾਰ ਘਰ ਦਾਰ ਦਰਸ਼ਨ ਨਹੀਂ ਜਾਤਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਇਸਤਰੀ ਨੇ ਨਾ ਤਾਂ ਪਤੀ ਪਰਮੇਸ਼ਰ ਨੂੰ ਜਾਣਿਆ, ਨਾ ਉਸਦੇ ਸਰੂਪ ਘਰ ਨੂੰ ਜਾਣਿਆ ਹੈ, ਨਾ ਹੀ ਗਿਆਨ ਰੂਪੀ ਦਰਵਾਜ਼ੇ ਨੂੰ ਸਮਝਿਆ, ਨਾ ਹੀ ਇਹਨੇ ਗਿਆਨ ਰੂਪੀ ਦਰਵਾਜ਼ੇ ਰਾਹੀਂ ਉਹਦੇ ਦਰਸ਼ਨ ਦੀਦਾਰ ਕੀਤੇ।
ਫਿਰ ਕਾ ਸਹਿਜ ਨਾ ਪਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਰਕਾ ਪਤੀ ਪਰਮੇਸ਼ਰ ਮਾਲਕ ਦਾ ਸਹਿਜ ਨਾਮ ਸੁਭਾਅ ਦਾ ਹੈ, ਮਾਲਕ ਦਾ ਸੁਭਾਅ ਵੀ ਇਹਨੂੰ ਚੰਗਾ ਨਾ ਲੱਗਾ। ਸਹਿਜ ਨਾਮ ਗਿਆਨ ਦਾ ਹੈ, ਸਹਿਜ ਨਾਮ ਟਿਕਾਓ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਤੀ ਪਰਮੇਸ਼ਰ ਦਾ ਗਿਆਨ ਵੀ ਇਹਨੂੰ ਚੰਗਾ ਨਹੀਂ ਲੱਗਾ। ਆ ਕਈ ਵਾਰ ਕਿਤੇ ਕੋਈ ਵਿਦਵਾਨ ਗਿਆਨ ਦੀ ਕੋਈ ਗੱਲ ਕਰੇ ਤੇ ਸੁਣਨ ਵਾਲੇ ਕਈ ਵਾਰ ਕਹਿ ਦਿੰਦੇ ਬਸ ਕਰ, ਤੂੰ ਗਿਆਨ ਦੀਆਂ ਗੱਲਾਂ ਨਾ ਘੋਟੀ ਜਾ, ਕਿਉਂਕਿ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਪਿਰਕਾ ਸਹਿਜ ਨਾ ਪਾਇਆ, ਪਤੀ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਉਹਨਾਂ ਨੂੰ ਚੰਗਾ ਨਹੀਂ ਲੱਗਾ।
ਸਤਿਗੁਰ ਪੂਛ ਨਾ ਮਾਰਗ ਚਾਲੀ,
ਚਾਹੀਦਾ ਤੇ ਸੇ ਯੁਵਾ ਅਵਸਥਾ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛ ਕੇ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਤੁਰਦੀ ਇਹ ਜੀਵ ਇਸਤਰੀ। ਪਰ ਇਹਨੇ ਨਾ ਸਤਿਗੁਰੂ ਨੂੰ ਪੁੱਛਿਆ ਨਾ ਹੀ ਪਰਮੇਸ਼ਰ ਦੇ ਮਾਰਗ ਤੇ ਤੁਰੀ ਹੈ। ਜੇ ਤਾਂ ਸਤਿਗੁਰੂ ਨੂੰ ਪੁੱਛਦੀ ਤੇ ਸਤਿਗੁਰੂ ਜ਼ਰੂਰ ਇਹਨੂੰ ਦੱਸਦੇ ਵੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚੇ ਰਾਹ ਤੇ ਤੁਰ ਗਏ ਤਾਂ ਸਾਰਾ ਜਹਾਨ ਸਾਰੀ ਸ੍ਰਿਸ਼ਟੀ ਉਪਮਾ ਕਰਦੀ ਹੈ, ਵਡਿਆਈ ਕਰਦੀ ਹੈ। ਔਰ ਸੱਚਾ ਮਾਰਗ ਪ੍ਰਭੂ ਦੀ ਭਗਤੀ ਕਰਨੀ, ਬੰਦਗੀ ਕਰਨੀ, ਪਰਮੇਸ਼ਰ ਨਾਲ ਜੁੜਨਾ, ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਭਜਨ ਕਰਨਾ, ਸਤਸੰਗਤ ਜੀ ਇਹ ਸੱਚਾ ਮਾਰਗ ਹੈ। ਪਰ ਇਸ ਜੀਵ ਇਸਤਰੀ ਨੇ ਜਵਾਨੀ ਦੇ ਨਸ਼ੇ ਕਾਰਨ ਸਤਿਗੁਰੂ ਨੂੰ ਪੁੱਛਿਆ ਨਹੀਂ, ਨਾ ਹੀ ਪਰਮੇਸ਼ਰ ਦੇ ਮਾਰਗ ਰਸਤੇ ਤੇ ਚੱਲੇ।
ਸੂਤੀ ਰਹਿਣ ਵਿਹਾਣੀ,
ਸਤਿਗੁਰੂ ਜੀ ਕਹਿੰਦੇ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੀ ਹੋਈ ਜੀਵ ਇਸਤਰੀ ਦੀ ਜ਼ਿੰਦਗੀ ਰੂਪੀ ਰਾਤ ਜਿਹੜੀ ਸੀ ਉਹ ਬਤੀਤ ਹੋ ਗਈ।
ਨਾਨਕ ਬਾਲ ਤਨ ਰਾਂਡੇਪਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵ ਇਸਤਰੀ ਨੇ ਬਾਲਕ ਪੁਣੇ ਵਿੱਚ ਹੀ ਰਾਂਡੇਪਾ ਸਹੇੜ ਲਿਆ ਹੈ, ਅਥਵਾ ਇਸ ਜੀਵ ਇਸਤਰੀ ਨੇ ਬਾਲਕ ਪੁਣੇ ਵਿੱਚ ਹੀ ਰਾਂਡੇਪਾ ਤੋਂ ਭਾਵ ਹੈ ਨਾਸਤਕ ਪੁਣਾ। ਇਸ ਜੀਵ ਇਸਤਰੀ ਨੇ ਨਾਸਤਕ ਪੁਣਾ ਬਾਲਕ ਅਵਸਥਾ ਵਿੱਚ ਹੀ ਸਹੇੜ ਲਿਆ। ਕਈਆਂ ਨੂੰ ਨਾਸਤਕ ਪੁਣੇ ਦੀ ਆਦਤ ਜਿਹੜੀ ਹੈ ਨਾ ਉਹ ਬਾਲਕ ਅਵਸਥਾ ਵਿੱਚ ਹੀ ਪੈ ਜਾਂਦੀ ਹੈ। ਇਸੇ ਕਰਕੇ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਅਤੇ ਸਿਆਣਿਆਂ ਦੇ ਕਥਨ ਮੁਤਾਬਕ ਬੱਚਿਆਂ ਨੂੰ ਚੰਗੇ ਸੰਸਕਾਰ ਪਾਉਣੇ ਚਾਹੀਦੇ। ਜਿਹੜੇ ਬੱਚੇ ਚੰਗੇ ਸੰਸਕਾਰ ਪ੍ਰਾਪਤ ਕਰਦੇ ਨੇ ਉਹ ਚੰਗੇ ਪਾਸੇ ਲੱਗ ਜਾਂਦੇ ਨੇ, ਪਰ ਗੁਰਮੁਖੋ ਜਿਨ੍ਹਾਂ ਦੇ ਸੰਸਕਾਰ ਚੰਗੇ ਨਹੀਂ, ਜਿਨ੍ਹਾਂ ਨੂੰ ਮੁੱਢਲੀ ਵਿੱਦਿਆ ਚੰਗੀ ਨਹੀਂ ਮਿਲੀ, ਜਿਨ੍ਹਾਂ ਨੂੰ ਮਾਤਾ ਪਿਤਾ ਨੇ ਚੰਗੀ ਸਿੱਖਿਆ ਨਹੀਂ ਦਿੱਤੀ, ਉਹ ਬਾਲਕ ਪੁਣੇ ਦੇ ਵਿੱਚ ਹੀ ਨਾਸਤਕ ਬਣ ਜਾਂਦੇ ਨੇ। ਉਹਨਾਂ ਦਾ ਸੁਭਾਅ ਨਾਸਤਕ ਪੁਣੇ ਵਾਲਾ ਬਣ ਜਾਂਦਾ ਹੈ। ਉਹ ਪਰਮੇਸ਼ਰ ਨੂੰ ਨਹੀਂ ਮੰਨਦੇ, ਗੁਰੂ ਨੂੰ ਨਹੀਂ ਮੰਨਦੇ, ਉਹ ਤਾਂ ਫਿਰ ਆਵਾਰਾ ਹੀ ਤੁਰੇ ਫਿਰਦੇ ਰਹਿੰਦੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵ ਇਸਤਰੀ ਨੇ ਬਾਲਕ ਅਵਸਥਾ ਵਿੱਚ ਹੀ ਜਿੱਥੇ ਰਾਂਡੇਪਾ ਰੰਡੀ ਪੁਣਾ ਸਹੇੜਿਆ ਹੈ ਉੱਥੇ ਨਾਸਤਕ ਪੁਣੇ ਨੂੰ ਪ੍ਰਾਪਤ ਕਰ ਲਿਆ।
ਬਿਨ ਪਿਰ ਧਨ ਕੁਮਲਾਣੀ,
ਸਤਸੰਗਤ ਜੀ ਪਤੀ ਪਰਮਾਤਮਾ ਤੋਂ ਬਗੈਰ ਜੀਵ ਇਸਤਰੀ ਕੁਮਲਾਈ ਹੋਈ ਹੈ, ਕਿਉਂਕਿ ਬਾਲਕ ਅਵਸਥਾ ਜਿਹੜੀ ਸੀ ਨਾ ਇਹਦੇ ਵਿੱਚ ਬੁੱਧ ਅਚੇਤ ਸੀ, ਇਹਦੇ ਵਿੱਚ ਇਹਨੂੰ ਗਿਆਨ ਨਹੀਂ ਸੀ। ਗਿਆਨ ਦੇਣ ਵਾਲਿਆਂ ਨੇ ਵੀ ਗਿਆਨ ਨਾ ਦਿੱਤਾ, ਪਰ ਸਤਸੰਗਤ ਜੀ ਜਦੋਂ ਬੁਢਾਪਾ ਆ ਗਿਆ ਅਤੇ ਬੁਢਾਪੇ ਦੇ ਵਿੱਚ ਵੀ ਇਸ ਜੀਵ ਇਸਤਰੀ ਨੇ ਪਤੀ ਪਰਮਾਤਮਾ ਨੂੰ ਨਾ ਪਛਾਣਿਆ, ਹੁਣ ਜਦੋਂ ਇਹਨੂੰ ਪਤਾ ਲੱਗਾ ਵੀ ਜਵਾਨੀ ਐਵੇਂ ਚਲੇ ਗਈ ਹੈ, ਬੇਕਾਰ ਚਲੇ ਗਈ ਹੈ, ਹੁਣ ਇਹ ਪਤੀ ਤੋਂ ਬਗੈਰ ਜੀਵ ਇਸਤਰੀ ਜਿਹੜੀ ਕੁਮਲਾਈ ਹੋਈ ਹੈ, ਹੁਣ ਇਹਦਾ ਚਿਹਰਾ ਮੁਰਝਾਇਆ ਹੋਇਆ ਹੈ।
ਬਾਬਾ ਮੈਂ ਵਾਰ ਦੇਹ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ, ਬਾਬਾ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਇੱਕ ਤਾਂ ਬਾਬਾ ਜੀ, ਬਾਬਾ ਦਾ ਅਰਥ ਗੁਰੂ ਕੀਤਾ ਹੈ, ਇੱਕ ਬਾਬਾ ਦਾ ਅਰਥ ਪਿਤਾ ਵੀ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਪਿਤਾ ਬਾਬਾ ਕਲਿਆਣ ਦਾਸ ਜੀ ਨੂੰ ਕਿਹਾ ਸੀ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਸਤਿਗੁਰੂ ਜੀ ਨੇ ਉੱਥੇ ਬਾਬਾ ਸ਼ਬਦ ਆਪਣੇ ਸਤਿਕਾਰਯੋਗ ਪਿਤਾ ਵਾਸਤੇ ਵਰਤਿਆ ਹੈ। ਇੱਥੇ ਵੀ ਵਿਦਵਾਨਾਂ ਨੇ ਇਹਦੇ ਦੋ ਅਰਥ ਕੀਤੇ ਨੇ। ਕੁਛ ਵਿਦਵਾਨਾਂ ਨੇ ਬਾਬਾ ਦਾ ਅਰਥ ਪਿਤਾ ਕੀਤਾ, ਪਿਤਾ ਜੀ ਮੈਨੂੰ ਵਰ ਵਿਆਹ ਦਿਓ, ਮੈਨੂੰ ਪਤੀ ਨਾਲ ਮਿਲਾ ਦਿਓ। ਕੁਛ ਵਿਦਵਾਨਾਂ ਨੇ ਇਹਦਾ ਅਰਥ ਕੀਤਾ, ਹੇ ਸਤਿਗੁਰੂ ਜੀ ਕਿਰਪਾ ਕਰਕੇ ਸਾਡਾ ਉਸ ਮਾਲਕ ਦੇ ਨਾਲ ਵਿਆਹ ਕਰ ਦਿਓ, ਸਾਡਾ ਉਸ ਦੇ ਨਾਲ ਮਿਲਾਪ ਕਰਵਾ ਦਿਓ।
ਮੈਂ ਹਰ ਵਾਰ ਭਾਵੈ,
ਕਿਉਂਕਿ ਮੈਨੂੰ ਹਰੀ ਪਰਮਾਤਮਾ ਪਤੀ ਜੋ ਮਾਲਕ ਹੈ ਉਹ ਚੰਗਾ ਲੱਗੇ
ਤਿਸ ਕੀ ਬਲ ਰਾਮ ਜੀਉ
ਉਸ ਰਾਮ ਪਰਮੇਸ਼ਰ ਵਾਹਿਗੁਰੂ ਤੋਂ ਬਲਿਹਾਰ ਜਾਈਏ
ਰਵ ਰਹਿਆ ਜੁਗ ਚਾਰ
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਚੌਹਾਂ ਯੁੱਗਾਂ ਦੇ ਵਿੱਚ ਰਵਿਆ ਹੋਇਆ ਹੈ
ਤਿਰ ਭਵਨ ਬਾਣੀ ਜਿਸ ਕੀ ਬਲ ਰਾਮ ਜੀਉ
ਸਤਿਗੁਰੂ ਜੀ ਕਹਿੰਦੇ ਤਿੰਨਾਂ ਭਵਨਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਚੱਲਦਾ ਹੈ। ਸਤਸੰਗਤ ਜੀ, ਮਾਤ ਲੋਕ, ਪਤਾਲ ਲੋਕ, ਇਸੇ ਤਰ੍ਹਾਂ ਆਕਾਸ਼ ਲੋਕ, ਇਹਨਾਂ ਤਿੰਨਾਂ ਭਵਨਾਂ ਦੇ ਵਿੱਚ ਉਸ ਮਾਲਕ ਦਾ ਹੁਕਮ ਚੱਲਦਾ ਹੈ ਔਰ ਤਿੰਨਾਂ ਹੀ ਭਵਨਾਂ ਦੇ ਵਿੱਚ ਮਾਇਆ ਵੀ ਵਿਆਪਦੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਰਾਗ ਧਨਾਸਰੀ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਿੰਨਾਂ ਭਵਨਾਂ ਦੇ ਵਿੱਚ ਮਾਇਆ ਵਿਆਪਦੀ ਹੈ, ਤਿੰਨਾਂ ਭਵਨਾਂ ਦੇ ਵਿੱਚ ਉਸ ਮਾਲਕ ਦਾ ਹੁਕਮ ਚੱਲਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਜਿੱਥੇ ਚੌਹਾਂ ਯੁੱਗਾਂ ਦੇ ਵਿੱਚ ਸਦੀਵ ਕਾਲ ਰਵਿਆ ਹੋਇਆ ਹੈ, ਉੱਥੇ ਉਹਦਾ ਤਿੰਨਾਂ ਭਵਨਾਂ ਅੰਦਰ ਸਾਰੇ ਜਗਤ ਦੇ ਅੰਦਰ ਉਹਦਾ ਹੁਕਮ ਚੱਲਦਾ ਹੈ। ਜਿਸ ਕੀ ਬਲ ਰਾਮ ਜੀਓ, ਜਿਸ ਪਰਮਾਤਮਾ ਦਾ ਹੁਕਮ ਚੱਲਦਾ ਉਸ ਮਾਲਕ ਵਾਹਿਗੁਰੂ ਤੋਂ ਬਲਿਹਾਰ ਜਾਈਏ।
ਤ੍ਰਿਭਵਨ ਕੰਤ ਰਵੈ ਸੋਹਾਗਣ,
ਤਿੰਨਾਂ ਭਵਨਾਂ ਦੇ ਮਾਲਕ ਵਾਹਿਗੁਰੂ ਕੰਤ ਮਾਲਕ ਨੂੰ ਸੁਹਾਗਵੰਤੀ ਜੀਵ ਇਸਤਰੀ ਯਾਦ ਕਰਦੀ ਹੈ। ਸਤਸੰਗਤ ਜੀ, ਜਿਨ੍ਹਾਂ ਦੇ ਅੰਦਰ ਚਾਓ ਹੈ ਉਹ ਜੀਵ ਇਸਤਰੀਆਂ ਕੇਵਲ ਮਾਤਲੋਕ ਵਿੱਚ ਹੀ ਸਤਿਗੁਰੂ ਜੀ ਨੂੰ ਯਾਦ ਨਹੀਂ ਕਰਦੀਆਂ, ਪਰਮਾਤਮਾ ਨੂੰ ਉਹ ਤਿੰਨਾਂ ਭਵਨਾਂ ਦੇ ਵਿੱਚ ਯਾਦ ਕਰਦੀਆਂ ਨੇ। ਮਾਤਲੋਕ ਵਿੱਚ ਵੀ ਕਰਦੀਆਂ ਨੇ, ਪਤਾਲ ਲੋਕ ਵਿੱਚ ਵੀ ਕਰਦੀਆਂ ਨੇ, ਸਵਰਗ ਲੋਕ ਵਿੱਚ ਵੀ ਕਰਦੀਆਂ ਨੇ। ਉਹ ਤਿੰਨਾਂ ਲੋਕਾਂ ਦੇ ਵਿੱਚ ਵਰਤਦਾ ਹੈ ਅਤੇ ਤਿੰਨਾਂ ਲੋਕਾਂ ਦੀਆਂ ਸੁਹਾਗਵੰਤੀਆਂ ਜੀਵ ਇਸਤਰੀਆਂ ਉਸ ਮਾਲਕ ਨੂੰ ਯਾਦ ਕਰਦੀਆਂ। ਆਪਾਂ ਕਈ ਵਾਰ ਸਾਖੀ ਸਰਵਣ ਕਰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਿ ਸਤਿਗੁਰੂ ਜੀ ਜਦੋਂ ਬਗਦਾਦ ਦੀ ਧਰਤੀ 'ਤੇ ਗਏ ਨੇ ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਇਹ ਪੌੜੀ ਦਾ ਉਚਾਰਨ ਕੀਤਾ ਹੈ ਔਰ ਉੱਥੋਂ ਦੇ ਦਸਤਗੀਰ ਪੀਰ ਨੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ 'ਤੇ ਹਮਲਾ ਕੀਤਾ, ਗੁਰੂ ਸਾਹਿਬ ਜੀ ਦਾ ਵਾਲ ਵਿੰਗਾ ਨਾ ਹੋਇਆ। ਆਖਿਰਕਾਰ ਉਹ ਸਤਿਗੁਰੂ ਦੇ ਚਰਨੀ ਢੱਠੇ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਦਿਖਾਏ। ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਵੀ ਜਿਸ ਪਤਾਲ ਵਿੱਚ, ਜਿਸ ਆਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਸਤਗੀਰ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਗਏ, ਉੱਥੇ ਉੱਥੇ ਦੀਵਾਨ ਸੱਜੇ ਹੋਏ ਸਨ ਅਤੇ ਸੰਗਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੀਆਂ ਸਨ। ਸਤਸੰਗਤ ਜੀ, ਤਿੰਨਾਂ ਭਵਨਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ, ਤਿੰਨਾਂ ਭਵਨਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਜੀਵ ਇਸਤਰੀਆਂ ਤਿੰਨਾਂ ਭਵਨਾਂ ਦੇ ਵਿੱਚ ਹੀ ਯਾਦ ਕਰਦੀਆਂ ਹਨ।
ਅਵਗਣਵੰਤੀ ਦੂਰੇ,
ਪਰ ਹਜ਼ੂਰ ਕਹਿੰਦੇ ਔਗਣਵੰਤਣੀਆਂ ਜਿਹੜੀਆਂ ਔਗਣਵੰਤੀਆਂ ਨੇ ਨਾ ਉਹਨਾਂ ਦੀ ਵੀ ਘਾਟ ਨਹੀਂ, ਜਿਹੜੀਆਂ ਔਗਣ ਵਾਲੀਆਂ ਨੇ ਉਹ ਮਾਤਲੋਕ ਵਿੱਚ ਵੀ ਨੇ ਅਤੇ ਪਤਾਲ ਵਿੱਚ ਵੀ ਨੇ ਅਤੇ ਸਤਸੰਗਤ ਜੀ ਉਹ ਆਕਾਸ਼ ਵਿੱਚ ਵੀ ਨੇ। ਉਹ ਤਿੰਨਾਂ ਭਵਨਾਂ ਦੇ ਵਿੱਚ ਐਸੀਆਂ ਇਸਤਰੀਆਂ ਵੀ ਹਨ ਜਿਨ੍ਹਾਂ ਦੇ ਵਿੱਚ ਔਗਣ ਨੇ, ਔਗਣ ਕਰਕੇ ਉਹ ਮਾਲਕ ਨੂੰ ਯਾਦ ਨਹੀਂ ਕਰਦੀਆਂ, ਅਥਵਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹ ਮਾਲਕ ਪਰਮੇਸ਼ਰ ਨੂੰ ਯਾਦ ਨਹੀਂ ਕਰਦੀਆਂ ਅਤੇ ਇਸ ਕਰਕੇ ਉਹ ਪਰਮਾਤਮਾ ਤੋਂ ਉਹਨਾਂ ਦੀ ਦੂਰੀ ਬਣੀ ਰਹਿੰਦੀ ਹੈ। ਉਹਨਾਂ ਦੀ ਵਿੱਤ ਬਣੀ ਰਹਿੰਦੀ ਹੈ।
ਜੈਸੀ ਆਸਾ ਤੈਸੀ ਮਨਸਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੋ ਜੀ ਕੋਈ ਆਸ ਧਾਰ ਕੇ ਆਉਂਦਾ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੈਸੀ ਉਹਨਾਂ ਦੀ ਮਨਸਾ ਪੂਰੀ ਕਰਦਾ ਹੈ। ਜਿਹੋ ਜੀ ਕੋਈ ਆਸ ਲੈ ਕੇ ਆਉਂਦਾ ਉਹਦੀ ਆਸ ਉਹੋ ਜੀ ਪੂਰੀ ਕਰਦੇ ਨੇ।
ਪੂਰ ਰਹਿਆ ਭਾਰ ਪੂਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਹੀ ਭਰਪੂਰ ਹੋ ਰਿਹਾ ਹੈ, ਉਹ ਸਾਰੇ ਹੀ ਰਮਿਆ ਹੋਇਆ ਹੈ। ਕੋਈ ਐਸੀ ਥਾਂ ਨਹੀਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਨਹੀਂ। ਭਾਵ ਉਹ ਸਾਰੇ ਹੀ ਹੈ, ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਆਕਾਸ਼ ਵਿੱਚ ਵੀ ਹੈ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਜਿੱਥੇ ਵੀ ਸੰਸਾਰ ਵਿੱਚ ਚਲੇ ਜਾਈਏ ਸਾਧ ਸੰਗਤ ਜੀ, ਉਹ ਮਾਲਕ ਉੱਥੇ ਰਮਿਆ ਹੋਇਆ ਹੈ।
ਹਰ ਕੀ ਨਾਰ ਸੋ ਸਰਬ ਸੁਹਾਗਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਜੀਵ ਇਸਤਰੀਆਂ ਨੇ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਵਰ ਲਿਆ, ਭਾਵ ਉਸ ਮਾਲਕ ਦੇ ਨਾਲ ਜੁੜ ਗਈਆਂ, ਉਹ ਸਾਰੀਆਂ ਸੁਹਾਗਵੰਤੀਆਂ ਹਨ। ਜਿਨ੍ਹਾਂ ਜਿਨ੍ਹਾਂ ਦਾ ਮਨ ਉਸ ਮਾਲਕ ਨਾਲ ਜੁੜਿਆ ਹੋਇਆ ਹੈ ਉਹ ਸਦਾ ਵਾਸਤੇ ਸੁਹਾਗਵੰਤੀਆਂ ਹਨ।
ਰਾਂਡ ਨਾ ਮੈਲਾ ਵੇਸੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਉਹਨਾਂ ਨੂੰ ਕਦੇ ਰੰਡੇਪਾ ਆਉਂਦਾ ਹੈ, ਉਹ ਰੰਡੀਆਂ ਨਹੀਂ ਹੁੰਦੀਆਂ। ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਜਿਸ ਸਾਡੀ ਭੈਣ ਦਾ, ਕਿਸੇ ਮਾਤਾ ਦਾ ਪਤੀ ਸਿਰ ਤੋਂ ਉੱਠ ਜਾਵੇ ਅਤੇ ਅਸੀਂ ਉਹਨੂੰ ਕਹਿ ਦਿੰਦੇ ਵੀ ਰੰਡੇਪਾ ਆ ਗਿਆ, ਇਹ ਰੰਡੀ ਹੋ ਗਈ ਹੈ। ਔਰ ਕਈ ਵਾਰ ਕਈ ਮਾਤਾਵਾਂ ਗਾਲਾਂ ਵੀ ਕੱਢਦੀਆਂ ਨੇ ਆਪਣੀਆਂ ਧੀਆਂ ਨੂੰ, ਜਵਾਨ ਧੀਆਂ ਨੂੰ ਕਹਿ ਦਿੰਦੀਆਂ ਰੰਡੀ ਹੋਣੀ ਹੈ। ਇਹ ਸ਼ਬਦ ਪਤੀ ਦੇ ਛਾਇਆ ਸਿਰ ਤੋਂ ਉੱਠ ਜਾਣ ਦਾ ਵਾਚਕ ਹੈ, ਇਹਦੇ ਘਰ ਵਾਲਾ ਇਹਦੇ ਸਿਰ 'ਤੇ ਨਹੀਂ ਹੈਗਾ, ਉਹਨੂੰ ਕਿਹਾ ਜਾਂਦਾ ਸਤਸੰਗ ਜੀ ਰੰਡੀ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਹਰੀ ਪਤੀ ਨੂੰ, ਪਤੀ ਨਾਲ ਜੁੜ ਗਈਆਂ ਨੇ ਨਾ, ਪਰਮੇਸ਼ਰ ਨਾਲ ਜੁੜ ਗਈਆਂ ਨੇ, ਉਹ ਸਦਾ ਸੁਹਾਗਵੰਤੀਆਂ ਨੇ, ਉਹ ਰੰਡੀਆਂ ਹੁੰਦੀਆਂ ਹੀ ਨਹੀਂ। ਕਿਉਂ? ਪਰਮਾਤਮਾ ਮਰਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹ ਕਦੇ ਮਰਦਾ ਹੈ, ਨਾ ਕਦੇ ਗਮੀ ਵਿਆਪਦੀ ਹੈ, ਚਿੰਤਾ ਵਿਆਪਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਜੀਵ ਇਸਤਰੀਆਂ ਸਦਾ ਸੁਹਾਗਵੰਤੀਆਂ ਰਹਿੰਦੀਆਂ ਨੇ, ਉਹਨਾਂ ਦੇ ਉੱਤੇ ਕਦੇ ਰੰਡੇਪਾ ਨਹੀਂ ਆਉਂਦਾ, ਉਹ ਰੰਡੀਆਂ ਨਹੀਂ ਹੁੰਦੀਆਂ, ਨਾ ਹੀ ਉਹਨਾਂ ਦਾ ਕਦੇ ਲਿਬਾਸ ਮੈਲਾ ਹੁੰਦਾ ਹੈ।
ਨਾਨਕ ਮੈਂ ਵਰ ਸਾਚਾ ਭਾਵੈ।
ਹਜ਼ੂਰ ਕਥਨ ਕਰਦੇ ਨੇ ਕਿ ਮੈਨੂੰ ਸੱਚਾ ਵਾਹਿਗੁਰੂ ਪਰਮੇਸ਼ਰ ਪਤੀ ਹੀ ਚੰਗਾ ਲੱਗਦਾ ਹੈ।
ਜੁਗ ਜੁਗ ਪ੍ਰੀਤਮ ਤੈਸੇ।
ਜੋ ਜੁਗਾਂ ਜੁਗਾਂ ਦੇ ਵਿੱਚ ਪਰਿਪੂਰਨ ਪਰਮਾਤਮਾ ਤੈਸੇ ਇੱਕ ਰੰਗ ਰਹਿਣ ਵਾਲਾ ਹੈ।
ਬਾਬਾ ਲਗਨ ਗਣਾਏ।
ਹੇ ਪਿਤਾ ਜੀ, ਹੇ ਸਤਿਗੁਰੂ ਜੀ, ਕਿਰਪਾ ਕਰਕੇ ਐਸੀ ਲਗਨ ਜਿਹੜੀ ਹੈ ਉਹ ਗਣਾਓ, ਐਸਾ ਮਹੂਰਤ ਖੁਲਵਾਓ।
ਹੰ ਭੀ ਵੰਨਾ ਸਾਹੁਰੈ ਬਲਰਾਮ ਜੀਓ।
ਮੈਂ ਵੀ ਆਪਣੇ ਸਹੁਰੇ ਘਰ ਵਿੱਚ ਚਲੀ ਜਾਵਾਂ, ਉਸ ਰਾਮ ਪਰਮੇਸ਼ਰ ਤੋਂ ਬਲਿਹਾਰ ਜਾਈਏ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਤੀਜੇ ਪਦ ਅੰਦਰ ਵੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤਰੀਕਾ ਦਰਸਾਇਆ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰੀਏ, ਹੇ ਸਤਿਗੁਰੂ ਕਿਰਪਾ ਕਰੋ, ਲਗਨ ਤੋਂ ਭਾਵ ਸਾਹਾ ਮਹੂਰਤ ਵੀ ਇਹਦਾ ਵਿਦਵਾਨਾਂ ਨੇ ਅਰਥ ਕੀਤਾ ਹੈ, ਔਰ ਲਗਨ ਦਾ ਅਰਥ ਹੈ ਲਗਨ ਲੱਗ ਜਾਣੀ। ਜਿਵੇਂ ਆਪਾਂ ਕਈ ਵਾਰ ਕਹਿੰਦੇ ਫਲਾਣੇ ਦੀ ਲਗਨ ਜਿਹੜੀ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੱਗੀ ਹੋਈ ਹੈ, ਫਲਾਣੇ ਦੀ ਲਗਨ ਜਿਹੜੀ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨਾਲ ਲੱਗੀ ਹੋਈ ਹੈ, ਅਤੇ ਕਈਆਂ ਦੀ ਲਗਨ ਜਿਹੜੀ ਹੈ ਉਹ ਆ ਕਬਰਾਂ ਦੇ ਨਾਲ ਲੱਗੀ ਹੋਈ ਹੈ, ਕਈਆਂ ਦੀ ਮੜੀਆਂ ਨਾਲ ਲੱਗੀ ਹੋਈ ਹੈ ਅਤੇ ਕਈਆਂ ਦੀ ਕਈ ਡੇਰਿਆਂ ਨਾਲ ਲੱਗੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਮਹਾਰਾਜ ਕਿਰਪਾ ਕਰੋ, ਐਸੀ ਲਗਨ ਸਾਨੂੰ ਲਗਾ ਦਿਓ ਤਾਂ ਕਿ ਅਸੀਂ ਆਪਣੇ ਸਹੁਰੇ ਘਰ ਸਰੂਪ ਘਰ ਵਿੱਚ ਪਹੁੰਚ ਜਾਈਏ, ਮਹਾਰਾਜ ਅਸੀਂ ਆਪਣੇ ਘਰ ਤੋਂ ਖੁੰਝ ਨਾ ਜਾਈਏ, ਅਸੀਂ ਆਪਣੇ ਘਰ ਤੋਂ ਪਾਸੇ ਨਾ ਚਲੇ ਜਾਈਏ, ਇਹ ਸਾਡੇ 'ਤੇ ਕਿਰਪਾ ਕਰੋ। ਮੈਂ ਇੱਕ ਬੇਨਤੀ ਕਰਾਂ, ਸਿੱਖ ਰਹਿਤ ਮਰਯਾਦਾ ਅਨੁਸਾਰ ਸਤਸੰਗਤ ਜੀ ਲਗਨ ਮਹੂਰਤ ਖਲਾਉਣਾ, ਸਾਹਾ ਸੁਧਾਉਣਾ, ਇਹ ਮਨਮਤ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਦੋਨੋਂ ਪਰਿਵਾਰ ਬੱਚੀ ਬੱਚੇ ਵਾਲਾ, ਜਦੋਂ ਬੱਚੀ ਬੱਚੇ ਜਵਾਨ ਹੋ ਜਾਂਦੇ ਨੇ ਤਾਂ ਉਸ ਵੇਲੇ ਆਪਸ ਵਿੱਚ ਮਿਲ ਕਰਕੇ ਬੈਠ ਕੇ ਕੋਈ ਦਿਨ ਨਿਯਤ ਕਰ ਲੈਣ ਵੀ ਇਸ ਦਿਨ ਅਸੀਂ ਬੱਚੇ ਬੱਚੀ ਦਾ ਆਨੰਦ ਕਾਰਜ ਕਰਨਾ ਹੈ, ਉਹੀ ਦਿਨ ਸ਼ੁਭ ਹੈ, ਉਹੀ ਦਿਨ ਚੰਗਾ ਹੈ। ਕਿਉਂਕਿ ਸਾਰੇ ਦਿਨ ਪਰਮਾਤਮਾ ਦੇ ਬਣਾਏ ਹੋਏ ਨੇ, ਸਾਰੇ ਮਹੀਨੇ ਵੀ ਉਸ ਮਾਲਕ ਦੇ ਬਣਾਏ ਹੋਏ ਨੇ। ਕਿਹੜਾ ਮਹੀਨਾ ਚੰਗਾ ਗਿਣੀਏ, ਕਿਹੜਾ ਮੰਦਾ ਗਿਣੀਏ? ਸਤਿਗੁਰੂ ਜੀ ਕਹਿੰਦੇ ਸਾਰੇ ਜੀਵ ਵੀ ਪਰਮੇਸ਼ੁਰ ਦੇ ਬਣਾਏ ਹੋਏ ਨੇ, ਕਿਹਨੂੰ ਮਾੜਾ ਕਹਾਂਗੇ, ਕਿਹਨੂੰ ਚੰਗਾ ਕਹਾਂਗੇ, ਸਾਰੇ ਹੀ ਉਸ ਦੇ ਨੇ ਨਾ। ਇਸ ਕਰਕੇ ਆਪਸ ਵਿੱਚ ਮਿਲ ਬੈਠ ਕੇ ਬੱਚੀ ਬੱਚੇ ਦਾ ਆਨੰਦ ਕਾਰਜ ਕਰਨ ਵਾਸਤੇ ਦਿਨ ਆਪਸ ਵਿੱਚ ਮਿਥ ਲੈਣਾ ਚਾਹੀਦਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ, ਸਤਿਗੁਰੂ ਕਿਰਪਾ ਕਰਕੇ ਸਾਨੂੰ ਐਸੀ ਲਗਨ ਲਗਾ ਦਿਓ ਤਾਂ ਕਿ ਅਸੀਂ ਆਪਣੇ ਸਰੂਪ ਘਰ ਰੂਪੀ ਸਹੁਰੇ ਘਰ ਚਲੇ ਜਾਈਏ।
ਸਾਹਾ ਹੁਕਮ ਰਜਾਏ ਸੋ ਨਾ ਟਲੈ।
ਸਤਸੰਗਤ ਜੀ, ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਹਾ ਸੋਧਿਆ ਹੋਇਆ ਹੈ, ਉਹ ਸਾਹਾ ਕੀ ਹੈ? ਪਰਮਾਤਮਾ ਦਾ ਹੁਕਮ, ਉਹਦੀ ਰਜਾ। ਅਤੇ ਸਤਿਗੁਰੂ ਜੀ ਕਹਿੰਦੇ ਸੋ ਨਾ ਟਲੇ। ਆ ਸਮਾਜ ਦੇ ਅੰਦਰ ਕਈ ਵਾਰ ਅਸੀਂ ਸਾਹੇ ਸੋਧਦੇ ਹਾਂ ਅਤੇ ਕਈ ਵਾਰ ਉਹਨਾਂ ਨੂੰ ਸਾਨੂੰ ਅੱਗੇ ਪਿੱਛੇ ਵੀ ਕਰਨਾ ਪੈ ਜਾਂਦਾ, ਪਰ ਵੇਖੋ ਜਿਹੜਾ ਪਰਮੇਸ਼ਰ ਨੇ ਸਾਹਾ ਸੋਧਿਆ ਹੋਇਆ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਨਹੀਂ ਟਲੇਗਾ। ਭਾਵੇਂ ਕੋਈ ਖੁਸ਼ੀਆਂ ਦਾ ਦਿਹਾੜਾ ਆ ਜਾਵੇ, ਭਾਵੇਂ ਜੋ ਮਰਜ਼ੀ ਹੋਵੇ, ਉਹ ਸਾਹੇ ਦਾ ਦਿਨ ਮੁਕਰਰ ਹੈ, ਉਹ ਦਿਨ ਪੱਕਾ ਹੈ, ਉਹਨੂੰ ਕੋਈ ਅੱਗੇ ਪਿੱਛੇ ਨਹੀਂ ਕਰ ਸਕਦਾ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਹੈ ਨਾ, ਬਾਬਾ ਜੀ ਨੇ ਜ਼ਿਕਰ ਕੀਤਾ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਨਾਏ। ਸਤਸੰਗਤ ਜੀ, ਜਦੋਂ ਉਹ ਸਾਹੇ ਦਾ ਦਿਨ ਆਉਂਦਾ ਹੈ ਨਾ, ਉਸ ਵੇਲੇ ਜੋ ਮੌਤ ਰੂਪੀ ਲਾੜਾ ਹੈ ਉਹ ਇਸ ਜਿੰਦ ਨੂੰ ਵਰ ਕੇ ਲੈ ਜਾਂਦਾ ਹੈ, ਉਹ ਦਿਨ ਨਹੀਂ ਲੰਘਦਾ, ਉਹ ਟਾਈਮ ਨਹੀਂ ਟਲਦਾ। ਅਤੇ ਸਤਿਗੁਰੂ ਜੀ ਕਹਿੰਦੇ ਜੋ ਪਰਮਾਤਮਾ ਦਾ ਹੁਕਮ ਰੂਪੀ ਰਜਾ ਰੂਪੀ ਸਾਹਾ ਮਿਥਿਆ ਹੋਇਆ ਹੈ ਨਾ, ਉਹ ਟਲ ਨਹੀਂ ਸਕਦਾ।
ਜੋ ਪ੍ਰਭ ਕਰੈ ਬਲ ਰਾਮ ਜੀਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਰਾਮ ਪਰਮੇਸ਼ਰ ਤੋਂ ਬਲਿਹਾਰ ਜਾਈਏ, ਜੋ ਉਸ ਪ੍ਰਭੂ ਨੇ ਕੀਤਾ ਉਹਨੂੰ ਕੌਣ ਟਾਲ ਸਕਦਾ? ਸਤਸੰਗਤ ਜੀ, ਉਹਨੂੰ ਕੋਈ ਨਹੀਂ ਟਾਲ ਸਕਦਾ।
ਕਿਰਤ ਪਾਇਆ ਕਰਤਾ ਕਰ ਪਾਇਆ।
ਸੋ ਜੋ ਇਸ ਜੀਵ ਨੇ ਸੰਸਾਰ ਦੇ ਅੰਦਰ ਰਹਿ ਕਰਕੇ ਕਿਰਤ ਕੀਤੀ, ਉਸ ਕਿਰਤ ਅਨੁਸਾਰ ਕਰਤੇ ਵਾਹਿਗੁਰੂ ਨੇ ਇਹਦੇ ਲੇਖ ਲਿਖ ਦਿੱਤੇ।
ਮੀਟ ਨਾ ਸਕਾ ਕੋਈ।
ਹੁਣ ਪਰਮਾਤਮਾ ਦੇ ਲਿਖੇ ਨੂੰ ਸਤਸੰਗਤ ਜੀ ਕੋਈ ਵੀ ਰੋਕ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ।
ਜਾਨੀ ਨਾਉ ਨਰਹਿ ਨਿਹ ਕੇਵਲ।
ਸਤਸੰਗਤ ਜੀ, ਜਾਨੀ ਨਾਉ ਨਰਹਿ ਨਿਹ ਕੇਵਲ, ਜਾਨੀ ਦਾ ਅਰਥ ਹੈ ਲਾੜਾ ਔਰ ਨਰਹੇ ਦਾ ਅਰਥ ਹੈ ਮਨੁੱਖਾਂ ਤੋਂ, ਨਿਹ ਕੇਵਲ ਦਾ ਅਰਥ ਹੈ ਸੁਤੰਤਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਰੂਪ ਲਾੜਾ जिन्हें सारी सृष्टि की रचना रची है वो इन सारे मनुखा तो सुतंत्र है, इन्हां मनुखा वर्गा नहीं है, सारयां दे विच वसदा है। सतगुरु जी ने इसे करके जिक्र किया ना, घट घट मैं हर जू बसै संतन कहे उपकार, वो सारयां हिरदयां दे विच वसदा है, सारयां थावां ते रमिया होया है, पर है सुतंत्र है, उपतंत्र नहीं, सारयां तो सुतंत्र है, अलहदा है। सत्संग जी जे कोई बीमार हो जाए तो परमात्मा बीमार नहीं हुंदा। बेनती करा जे कोई मनुख बीमार हो जाए ना तो परमात्मा बीमार नहीं हुंदा, वो सुतंत्र है, वसदा जीव दे अंदर है पर है अलग है, इहदे तो सुतंत्र है। सतगुरु जी कहंदे ने वो लाड़ा जो आम ही मनुखां दे नाम नालों सुतंत्र है,
रव रहिया ते हो लोई,
ओ तिन्ना लोकां दे विच परमेश्वर रविया होया है,
माए निरासी रोए विछुन्नी।
सत्संग जी जिवें बच्चे बच्ची दा आनंद कारज हुंदा है ते जदों बच्ची नूं तोरी दा है ना, उस वेले मां जेड़ी है वो निराश होके डिस्कोरे लै के रोंदी है कि हुण मैं अपनी धी नूं कदों मिलांगी। और इस तरह सतगुरु पातशाह जी कहंदे माए निरासी रोए विछुन्नी। माए दा अर्थ विद्वाना ने कीता माया, माया जेड़ी है ए जीव इस्त्री तो निराश हो के विछड़ के रोंदी है। क्यों रोंदी है, कारण की है?
बाली बाला हेते।
सत्संग जी जिवें कुड़ी मुंडे दा आपस विच प्यार हो जांदा है ते आखर आपां लड़की नूं तोर देने आ, उस वेले परिवार निराश होके भी रोंदा है। इस तरह जदों बाली जीव इस्त्री दा बाले परमात्मा रूपी लड़के नाल प्यार पै जांदा, हेते नाम प्यार दा प्यार पै जांदा, उस वेले जिहड़ी माया है ना ये निराश होके विछड़ के रोंदी है कि ये हुण मेरे चुंगल विच्चों पासे हो गई है, हुण मेरे चुंगल विच नहीं फसेगी।
नानक साच शब्द सुख महली।
सच्चे पातशाह जी ने जिक्र किया, हजूर कहंदे ने साच शब्द सुख महली, सच्चे शब्द दी राही सत्संग जी महली तो भाव है स्वरूप रूपी घर दे जीव इस्त्री नूं सुख प्राप्त हुंदे हन।
गुर चरणी प्रभ चेते।
गुरु चरणा नाल जुड़ करके जीव इस्त्री प्रभु नूं याद करदी है, सुख दी प्राप्ति हुंदी है।
बाबुल दितड़ी दूर।
बाबुल पिता ने जीव इस्त्री नूं दूर व्याह दिता।
ना आवै घर पेईऐ बलराम जियो।
सतगुरु पातशाह जी कहंदे ना आवै घर पेईऐ, फिर ये पेके घर विच नहीं आउंदी। कई बार बच्चियां दूर व्याह दित्तियां जान ते सत्संग जी वो कई कई साल पेके घर नहीं आउंदियां। पर ये तो एक समाज की गल है ना, कि कोई बच्ची दूर व्याही गई विदेश विच चले गई, हो सकदा वो पंजां सालां नूं सत्तां सालां नूं दस सालां नूं फिर आ जावे। पर सतगुरु जी कहंदे ने ये जीव इस्त्री जिहड़ी है ना बाबल पिता वाहिगुरु ने दूर दित्ती है, भाव जन्म मरण तो रहत कर दित्ती है, इस करके ये हुण संसार रूपी पेके घर विच नहीं आवेगी। उस राम परमेश्वर तो बलिहार जाइए।
रहसी वेख हदूर।
तो सत्संग जी रहसी वेख हदूर, उस मालक वाहेगुरु परमेश्वर नू ਸੋ ਨੇੜੇ ਵੇਖ ਕਰਕੇ ਇਹ ਪ੍ਰਸੰਨ ਹੁੰਦੀ ਹੈ।
ਫਿਰ ਰਾਵੀ ਘਰ ਸੋਹੀ ਹੈ ਬਲਰਾਮ ਜੀਓ।
ਸਤਸੰਗਤ ਜੀ, ਜੀਵ ਇਸਤਰੀ ਪਤੀ ਨੂੰ ਯਾਦ ਕਰਦੀ ਹੈ, ਇਸ ਕਰਕੇ ਇਹ ਪਤੀ ਦੇ ਘਰ ਵਿੱਚ ਸੋਭਾ ਪਾਉਂਦੀ ਹੈ। ਬਲਿਹਾਰ ਜਾਈਏ ਪਰਮੇਸ਼ਰ ਤੋਂ।
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ।
ਜਦੋਂ ਸੱਚੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਲੋੜ ਪਈ ਤਾਂ ਉਸ ਮਾਲਕ ਨੇ ਇਸ ਜੀਵ ਇਸਤਰੀ ਨੂੰ ਆਪਣੇ ਨਾਲ ਜੋੜ ਲਿਆ।
ਮਤ ਪੂਰੀ ਪਰਧਾਨੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਇਹਦੀ ਮਤ ਜਿਹੜੀ ਹੈ ਨਾ ਉਹ ਪੂਰੀ ਮੰਨੀ ਪਰਮੰਨੀ ਹੈ।
ਸੰਜੋਗੀ ਮੇਲਾ ਥਾਨ ਸੁਹਿਲਾ।
ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਸੰਜੋਗ ਕਰਕੇ ਹੁੰਦਾ ਹੈ। ਵੇਖੋ ਸੰਸਾਰ ਬਾਰੇ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਸੰਯੋਗ ਵਿਯੋਗ ਦੋਏ ਕਾਰ ਚਲਾਵ ਹੈ। ਸੰਸਾਰ ਦਾ ਜਿਹੜਾ ਕਾਰੋ ਵਿਹਾਰ ਹੈ ਨਾ ਇਹ ਸੰਯੋਗ ਅਤੇ ਵਿਯੋਗ ਦੋਵੇਂ ਚਲਾ ਰਹੇ ਨੇ। ਸੰਯੋਗ ਕਰਕੇ ਅਸੀਂ ਇੱਕ ਦੂਜੇ ਨਾਲ ਜੁੜਦੇ ਹਾਂ, ਇੱਕ ਦੂਜੇ ਦੇ ਨੇੜੇ ਆਉਂਦੇ ਹਾਂ, ਇੱਕ ਦੂਜੇ ਨਾਲ ਸਾਡੀ ਰਿਸ਼ਤੇਦਾਰੀ ਬਣ ਜਾਂਦੀ ਹੈ। ਵਿਯੋਗ ਕਰਕੇ ਅਸੀਂ ਉਹਨਾਂ ਤੋਂ ਵਿਛੜ ਜਾਂਦੇ ਹਾਂ, ਦੂਰ ਚਲੇ ਜਾਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਜਿਵੇਂ ਨਦੀਆਂ ਅਤੇ ਵਾਹੜੇ ਨਾਲੇ ਜਿਹੜੇ ਨੇ ਉਹ ਸਮੁੰਦਰ ਤੋਂ ਵਿਛੜ ਜਾਂਦੇ ਨੇ, ਸੰਜੋਗ ਕਰਮ ਹੋਣ ਕਰਕੇ ਫਿਰ ਉਹਨਾਂ ਦਾ ਕਿਤੇ ਮਿਲਾਪ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਜੀਵ ਪਰਮਾਤਮਾ ਤੋਂ ਵਿਛੜ ਜਾਂਦੇ ਨੇ ਉਹਨਾਂ ਦਾ ਵੀ ਸਾਧ ਸੰਗਤ ਜੀ ਸੰਜੋਗੀ ਮੇਲਾ ਉਸ ਵਾਹਿਗੁਰੂ ਨਾਲ ਹੁੰਦਾ। ਸੰਜੋਗੀ ਮੇਲਾ ਥਾਨ ਸੁਹੇਲਾ, ਸੰਜੋਗ ਕਰਕੇ ਹੀ ਉਸ ਮਾਲਕ ਨਾਲ ਮਿਲਾਪ ਹੁੰਦਾ ਹੈ। ਮਿਲਾਪ ਹੋ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਇਹਦਾ ਥਾਂ ਜਿਹੜਾ ਉਹ ਸੁਹੇਲਾ ਸੁਖੀ ਹੁੰਦਾ ਹੈ।
ਗੁਣਵੰਤੀ ਗੁਰ ਗਿਆਨੇ।
ਜਿਹੜੀ ਗੁਣਵੰਤੀ ਹੈ ਉਹ ਗੁਰੂ ਦੇ ਗਿਆਨ ਨਾਲ ਜੁੜ ਜਾਂਦੀ ਹੈ, ਉਹਨੂੰ ਹੋਰ ਵੀ ਗੁਰੂ ਦੇ ਗਿਆਨ ਦੁਆਰਾ ਗੁਣ ਪ੍ਰਾਪਤ ਹੁੰਦੇ ਹਨ।
ਸਤ ਸੰਤੋਖ ਸਦਾ ਸੱਚ ਪੱਲੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਜੀਵ ਇਸਤਰੀ ਦੇ ਪੱਲੇ ਸਤ ਸੰਤੋਖ ਅਤੇ ਸਦਾ ਸੱਚ ਹੈ, ਸਤ ਤੋਂ ਭਾਵ ਜਤ ਸਤ ਦੇ ਵਿੱਚ ਜਿਹੜੀ ਜੀਵ ਇਸਤਰੀ ਪੱਕੀ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਵੱਲੇ ਝਾਕਦੀ ਨਹੀਂ, ਉਹਨੂੰ ਕਿਹਾ ਜਾਂਦਾ ਸਤੀ। ਜਿਹੜੀ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਵੱਲੇ ਵੇਖੇ ਨਾ ਉਹਨੂੰ ਕਹਿੰਦੇ ਨੇ ਸਤੀ। ਅਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਜੀਵ ਇਸਤਰੀ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਦੇਵੀ ਦੇਵਤੇ ਜਾਂ ਮੜੀਆਂ ਮੱਠਾਂ ਵੱਲੇ ਝਾਕੇ ਨਾ ਉਹਨੂੰ ਕਹਿੰਦੇ ਨੇ ਸਤੀ। ਇਹ ਉਹਦੇ ਅੰਦਰ ਸਤ ਹੈ ਔਰ ਸੰਤੋਖ ਹੈ, ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਵੱਲ ਤੱਕਣਾ ਨਹੀਂ, ਅਤੇ ਉਹਦੇ ਪੱਲੇ ਸਦਾ ਸੱਚ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤ ਸੰਤੋਖ ਸਦਾ ਸੱਚ ਪੱਲੇ, ਐਸੇ ਜਦੋਂ ਸ਼ੁਭ ਗੁਣ ਪੱਲੇ ਹੋਣਗੇ ਤਾਂ
ਸੱਚ ਬੋਲੇ ਫਿਰ ਪਾਏ।
ਸਤਿਗੁਰੂ ਜੀ ਕਹਿੰਦੇ ਉਹ ਸੱਚ ਬੋਲਦੀ ਹੈ ਤੇ ਪਤੀ ਪਰਮਾਤਮਾ ਨੂੰ ਪਹਾ ਜਾਂਦੀ, ਚੰਗੀ ਲੱਗਦੀ ਹੈ।
ਨਾਨਕ ਵਿਛੜ ਨਾ ਦੁੱਖ ਪਾਏ।
ਹਜ਼ੂਰ ਕਥਨ ਕਰਦੇ ਨੇ ਫਿਰ ਉਹ ਜੀਵ ਇਸਤਰੀ ਪਰਮਾਤਮਾ ਤੋਂ ਵਿਛੜ ਕੇ ਜੰਮਣ ਤੇ ਮਰਨ ਦਾ ਦੁੱਖ ਨਹੀਂ ਭੋਗਦੀ, ਉਹ ਵਾਰ ਵਾਰ ਸੰਸਾਰ ਵਿੱਚ ਆਉਂਦੀ ਤੇ ਜਾਂਦੀ ਨਹੀਂ, ਉਹ ਸਦਾ ਹੀ ਪਰਮਾਤਮਾ ਦੇ ਨਾਲ ਇੱਕਮਿੱਕ ਹੋਈ ਰਹਿੰਦੀ ਹੈ।
ਗੁਰਮਤ ਅੰਕ ਸਮਾਏ।
ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਕੇ, ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਉਹ ਤੇ ਸਦਾ ਹੀ ਪਰਮਾਤਮਾ ਦੇ ਅੰਕ ਵਿੱਚ ਸਮਾ ਜਾਂਦੀ ਹੈ। ਅੰਕ ਤੋਂ ਭਾਵ ਸਤਸੰਗਤ ਜੀ ਗੱਲ ਵੱਕੜੀ ਪਾ ਲੈਣੀ, ਪਰਮੇਸ਼ੁਰ ਪਤੀ ਉਹਨਾਂ ਜੀਵ ਇਸਤਰੀਆਂ ਨੂੰ ਗੱਲ ਵੱਕੜੀ ਪਾ ਲੈਂਦਾ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਜਿਹੜੀਆਂ ਜਿਨ੍ਹਾਂ ਦੇ ਪੱਲੇ ਸਤ ਸੰਤੋਖ ਸੱਚ ਹੈ, ਸੱਚ ਬੋਲਦੀਆਂ ਨੇ, ਸਤਿਗੁਰੂ ਜੀ ਕਹਿੰਦੇ ਉਹ ਪਤੀ ਨੂੰ ਭਾ ਜਾਂਦੀਆਂ ਨੇ ਅਤੇ ਫਿਰ ਉਹ ਵਾਹਿਗੁਰੂ ਦੇ ਵਿੱਚ ਸਦਾ ਵਾਸਤੇ ਲਿਵਲੀਨ ਹੋ ਜਾਂਦੀਆਂ ਨੇ, ਸਮਾ ਜਾਂਦੀਆਂ ਨੇ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੁਆਰਾ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਤਸੰਗਤ ਜੀ, ਜਦੋਂ ਬਜ਼ੁਰਗ ਅਵਸਥਾ ਆਉਂਦੀ ਹੈ ਤਾਂ ਕਈ ਵਾਰ ਬਜ਼ੁਰਗ ਬੱਚਿਆਂ ਨੂੰ ਸਮਝਾਉਂਦੇ ਨੇ ਵੀ ਜਵਾਨੀ ਨੂੰ ਸੰਭਾਲ ਕੇ ਰੱਖੋ, ਕਿਉਂਕਿ ਉਹਨਾਂ ਨੇ ਜਵਾਨੀ ਹੰਢਾਈ ਹੁੰਦੀ ਹੈ। ਇਸ ਕਰਕੇ ਫਿਰ ਉਹ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਸਮਝਾਉਂਦੇ ਨੇ ਵੀ ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖੋ, ਜਵਾਨੀ ਦੀ ਦੁਰਵਰਤੋਂ ਨਾ ਕਰੋ। ਸਤਿਗੁਰੂ ਮਿਹਰਮਤ ਕਰਨ, ਜਵਾਨੀ ਦੀ ਅਵਸਥਾ ਦੇ ਵਿੱਚ ਸਾਨੂੰ ਗੁਰੂ ਚਰਨਾਂ ਨਾਲ ਜੁੜਨਾ ਚਾਹੀਦਾ, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ, ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਸਿਮਰਨ ਭਜਨ ਕਰਨਾ ਚਾਹੀਦਾ, ਲੋਕਾਈ ਦੀ ਸੇਵਾ ਕਰਨੀ ਚਾਹੀਦੀ ਹੈ, ਤਾਂ ਕਿ ਸਾਡਾ ਇਹ ਜੀਵਨ ਜਿਹੜਾ ਹੈ ਇਹ ਸਫਲਾ ਹੋ ਜਾਵੇ। ਇਹ ਜੀਵਨ ਦੀ ਇੱਕ ਨੌਕਾ ਹੈ, ਬੇੜੀ ਹੈ ਸਤਸੰਗਤ ਜੀ, ਜਵਾਨੀ। ਜਿਨ੍ਹਾਂ ਨੇ ਜਵਾਨੀ ਵਿੱਚ ਪਰਮਾਤਮਾ ਨੂੰ ਯਾਦ ਕੀਤਾ, ਅੱਜ ਵੀ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਰੋਸ਼ਨ ਹੈ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਹੁਕਮ ਅਨੁਸਾਰ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਣ ਕੋਟ ਸ਼ੁਕਰ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਤੇਰ ਭਾਏ, ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤ ਅੰਗ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।